ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਸੋ ਪਾਵਨ ਸ਼ਬਦ 51 ਅੰਕ ਦੇ ਉੱਤੇ 797 ਸ਼ਬਦ 97ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਨੇ, 96 ਸ਼ਬਦ ਹੋ ਚੁੱਕੇ ਨੇ। ਬਹੁਤ ਸਾਰੇ ਪ੍ਰੇਮੀ ਜਨਾਂ ਨੂੰ ਨਹੀਂ ਪਤਾ ਹੋਣਾ ਕਿ ਹੁਣ ਕੱਲ੍ਹ ਤੋਂ ਲੈ ਕੇ ਦੁਪਹਿਰ ਦੇ ਸਮੇਂ ਵੀ 12:15 ਤੋਂ 1:15 ਇਹ ਕਥਾ ਅੱਗੇ ਹੋਈ ਹੈ, ਔਰ ਹਰ ਰੋਜ਼ ਸਵੇਰੇ 4-5 ਸ਼ਬਦ ਅਤੇ ਉਸ ਤੋਂ ਅੱਗੇ ਫਿਰ ਦੁਪਹਿਰੇ ਜਿੰਨੇ ਸ਼ਬਦ ਮਹਾਰਾਜ ਕਰਾ ਲੈਂਦੇ ਨੇ। ਸੋ ਇਹਦਾ ਕਾਰਨ ਜੇ ਇੱਕੋ ਸਮੇਂ ਕਥਾ ਕਰੀਏ ਤਾਂ ਰਿਕਾਰਡਿੰਗ ਹੁੰਦਿਆਂ 4 ਸਾਲ ਲੱਗ ਸਕਦੇ ਨੇ, ਇਸ ਕਰਕੇ ਉਹ ਸਮੇਂ ਨੂੰ ਘਟਾਉਣ ਲਈ ਕਥਾ 2 ਵਾਰ ਪ੍ਰਾਰੰਭ ਹੋਈ ਹੈ ਤਾਂ ਕਿ ਥੋੜ੍ਹੇ ਸਮੇਂ ਵਿੱਚ ਕਥਾ ਸੰਗਤਾਂ ਸ਼੍ਰਵਣ ਕਰ ਲੈਣ, ਜਿੱਥੇ ਨਾਲ ਨਾਲ ਕਥਾ ਉੱਥੇ ਸੰਥਿਆ ਵੀ ਹੋਵੇਗੀ। ਇਸੇ ਤਰ੍ਹਾਂ ਛੇਤੀ ਤੋਂ ਛੇਤੀ ਇਹ ਸੀਡੀਜ਼ ਤਿਆਰ ਹੋ ਕੇ ਸੰਗਤਾਂ ਤੱਕ ਵੀ ਪਹੁੰਚਣ। ਸ਼ਾਮ ਦੀ ਕਥਾ ਦਾ ਸਮਾਂ ਵੀ ਸਮਾਂ ਪਾ ਕੇ ਹੋਰ ਵਧਾਵਾਂਗੇ, ਜਿਸ ਕਰਕੇ ਬਰਾਬਰ ਸੰਪੂਰਨਤਾ ਹੋਵੇ, ਔਰ ਸਤਿਗੁਰੂ ਕਿਰਪਾ ਕਰਨ ਕੱਲ੍ਹ ਦੁਪਹਿਰ ਦੇ ਸਮੇਂ ਤੱਕ ਕੁੱਲ 96 ਸ਼ਬਦ ਹੋਏ ਸਨ। ਆਓ ਅੱਗੇ ਸਤਿਗੁਰੂ ਮਹਾਰਾਜ 5ਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਸੋ ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮੁਕੰਮਲ ਤਿਆਰੀ ਹੋ ਗਈ ਤਾਂ ਉਸ ਵਕਤ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਸਨਮੁੱਖ ਸ਼ੁਕਰਾਨੇ ਵਜੋਂ ਇਹ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ, ਧੰਨ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਸਰੂਪਾਂ ਦੇ ਅੱਗੇ ਬੇਨਤੀ ਕੀਤੀ। ਸ੍ਰੀ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਘਰ 7ਵੇਂ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਕਰਦੇ ਨੇ। ਰਾਗੀ ਸਿੰਘਾਂ ਲਈ ਹਰਹਾਉ ਦੀਆਂ ਪੰਕਤੀਆਂ ਨੇ ਸੁਹੇਲਾ ਕਹਿਣ ਕਹਾਵਨ, ਜ਼ੁਬਾਨੀ ਆਪ ਜੀ ਦੇ ਜਸ ਦਾ ਕਹਿਣਾ ਅਤੇ ਕਹਾਉਣਾ ਇਹ ਬੜਾ ਸੌਖਾ ਹੈ। ਤੇਰਾ ਬਿਖਮ ਭਾਵਨ, ਜਿਹੜਾ ਆਪ ਜੀ ਦਾ ਭਾਵਨ ਭਾਉਣਾ ਜਾਂ ਭਾ ਜਾਣਾ ਇਹ ਬੜਾ ਬਿਖਮ ਹੈ, ਬੜਾ ਕਠਿਨ ਹੈ। ਇਹ ਗੱਲ ਕਹਿ ਦੇਣੀ ਕਿ ਭਾਣਾ ਮੰਨੋ ਜੀ ਕਹਿਣਾ ਸੌਖਾ ਹੈ, ਸੁਹੇਲਾ ਕਹਿਣ ਕਹਾਵਨ ਤੇਰਾ ਬਿਖਮ ਭਾਵਨ, ਪਰ ਭਾਵਨ ਜਿਹੜਾ ਭਾਣਾ ਤੇਰਾ ਹੈ ਤੁਹਾਨੂੰ ਭਾ ਜਾਣਾ ਹੈ ਇਹ ਬਹੁਤ ਕਠਿਨ ਹੈ, ਔਖਾ ਹੈ। ਹੁਣ ਸ਼ਬਦ ਪ੍ਰਾਰੰਭ ਕਰਦੇ ਨੇ। ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ, ਇਹ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਦੇ ਭਰੋਸੇ ਕਰਕੇ ਮੈਨੇ ਸ੍ਰੀ ਹਰਿਮੰਦਰ ਸਾਹਿਬ ਦਾ ਬਣਾਓ ਬਣਾਇਆ, ਲਾਡ ਲਡਾਇਆ ਹੈ। ਅਸੀਂ ਪਿਤਾ ਜਾਣਦੇ ਹਾਂ, ਆਪ ਸਾਡੇ ਪਿਤਾ ਹੋਂ, ਜਿਵੇਂ ਬਾਲਕ ਪਿਤਾ ਨਾਲ ਪਿਆਰ ਕਰਦਾ ਹੈ, ਅਸੀਂ ਆਪਦੇ ਪਿਆਰ ਸ਼ਰਧਾ ਭਾਵਨਾ ਆਪ ਜੀ ਦੀ ਸਮਰੱਥਾ ਨੂੰ ਲੈ ਕੇ ਆਪਦੀ ਕਿਰਪਾ ਸਦਕਾ ਇਹ ਸਾਰਾ ਕਾਰਜ ਕੀਤਾ ਹੈ। ਭੁੱਲਹਿ ਚੁੱਕਹਿ ਬਾਰਿਕ ਤੂੰ ਹਰ ਪਿਤਾ ਮਾਇਆ, ਅਸੀਂ ਆਪ ਜੀ ਦੇ ਬਾਲਕੇ ਜਿਹੜੇ ਹਨ ਬੱਚੇ ਛੋਟੇ ਛੋਟੇ ਹਮੇਸ਼ਾ ਹੀ ਭੁੱਲ ਚੁੱਕ ਕਰਨ ਵਾਲੇ ਹਾਂ। ਸੋ ਕਹਿਣ ਤੋਂ ਭਾਵ ਭੁੱਲ ਜਾਣਾ ਮਨੁੱਖ ਦੀ ਆਦਤ ਹੈ, ਚੁੱਕਣਾ ਕਿਸੇ ਗੱਲ ਤੋਂ ਚੁੱਕ ਜਾਣਾ ਇਹ ਚੀਜ਼ ਇੱਕੋ ਹੀ ਹੈ, ਭੁੱਲੇ ਚੁੱਕ ਹੈ। ਉਹ ਮੈਂ ਉਸ ਗੱਲ ਤੋਂ ਉੱਕ ਗਿਆ ਜਾਂ ਚੁੱਕ ਗਿਆ, ਇਸ ਤਰ੍ਹਾਂ ਉਸ ਗੱਲ ਤੋਂ ਅਚਾਨਕ ਹੀ ਇਹ ਭੁੱਲ ਚੁੱਕ ਹੋ ਗਈ, ਸਾਤੋਂ ਗਲਤੀ ਹੋ ਗਈ। ਬੱਚੇ ਹਮੇਸ਼ਾ ਭੁੱਲਦੇ ਚੁੱਕਦੇ ਨੇ, ਇਸ ਕਰਕੇ ਤੁਸੀਂ ਹਰੀ ਸਰੂਪ ਸਤਿਗੁਰੂ ਆਪ ਮੇਰੇ ਮਾਤਾ ਪਿਤਾ ਰੂਪ ਹੋ, ਸਾਨੂੰ ਮਾਫ਼ ਕਰਨਾ, ਸਾਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ। ਸੁਹੇਲਾ ਕਹਿਣ ਕਹਾਵਨ, ਕਹਿਣਾ ਕਹਾਉਣਾ ਜ਼ੁਬਾਨ ਦੇ ਨਾਲ ਬੜਾ ਸੌਖਾ ਹੁੰਦਾ, ਕੁਛ ਵੀ ਭਾਣਾ ਮੰਨਣਾ ਜਾਂ ਤੁਹਾਡਾ ਜਸ ਕਰਨਾ, ਜਸ ਦਾ ਕਹਿਣਾ ਵੀ ਅਤੇ ਕਹਾਉਣਾ ਵੀ ਇਹ ਬੜਾ ਸੌਖਾ ਤਾਂ ਹੈ, ਪਰ ਤੇਰਾ ਬਿਖਮ ਭਾਵਨ ਜਿਹੜਾ ਆਪ ਜੀ ਨੂੰ ਭਾ ਜਾਣਾ ਫਿਰ ਜਸ ਕਰਨਾ ਇਹ ਕਠਿਨ ਹੈ। ਅਥਵਾ ਜਿਹੜਾ ਆਪ ਜੀ ਦਾ ਭਾਣਾ ਮੰਨਣਾ ਕਹਿਣਾ ਤਾਂ ਸੌਖਾ, ਕਹਿਣ ਕਹਾਉਣ ਦੀਆਂ ਗੱਲਾਂ ਵੱਖਰੀਆਂ ਹੁੰਦੀਆਂ ਨੇ, ਪਰ ਜਦੋਂ ਆਪਦੇ 'ਤੇ ਬਣਦੀ ਆ ਕੇ ਉਦੋਂ ਜੀਵ ਨੂੰ ਫਿਰ ਭਾਣਾ ਮੰਨਣਾ ਬਹੁਤ ਔਖਾ ਹੋ ਜਾਂਦਾ। ਰਹਾਉ ਮਹਾਰਾਜ ਵਿਸ਼ਰਾਮ ਦੇ ਕੇ ਇਸ ਤਰ੍ਹਾਂ ਫਿਰ ਫਰਮਾਉਂਦੇ ਨੇ, ਹਉ ਮਾਣ ਤਾਣ ਕਰੋ ਤੇਰਾ ਹਉ ਜਾਨੋ ਆਪਾ। ਮੈਂ ਆਪਣੇ ਮਨ ਵਿੱਚ ਤੁਹਾਡਾ ਹੀ ਮਾਣ ਅਤੇ ਤਾਣ ਕਰਦਾ। ਮਨ ਦੇ ਅੰਦਰ ਮਾਣ ਅਤੇ ਸਰੀਰਕ ਤਾਣ ਤੁਹਾਡਾ ਹੀ ਬਖਸ਼ਿਆ ਮੰਨਦਾ। ਮੈਂ ਆਪ ਜੀ ਨੂੰ ਆਪਣਾ ਹੀ ਜਾਣਦਾ ਜੀ। ਸਭ ਹੀ ਮੱਧ ਸਭਹਿ ਤੇ ਬਾਹਰ ਬੇਮੁਹਤਾਜ ਬਾਪਾ। ਆਪ ਸਾਰਿਆਂ ਦੇ ਮੱਧ ਤੋਂ ਪਾਪ ਵਿੱਚ ਹੋਂ ਅਤੇ ਸਾਰਿਆਂ ਤੋਂ ਬਾਹਰ ਵੀ ਹੋਂ। ਇਹ ਪਿਤਾ ਜੀ, ਆਪ ਕਿਸੇ ਦੇ ਅਧੀਨ ਨਹੀਂ ਹੋ, ਬੇਮੁਹਤਾਜ ਹੋਂ ਆਪ। ਪਰਮਾਤਮਾ ਕਿਉਂਕਿ ਪ੍ਰਕਾਸ਼ ਰੂਪ ਹੋਣ ਕਰਕੇ ਸਾਰਿਆਂ ਦੇ ਅੰਦਰ ਵੀ ਹੈ, ਸਾਰਿਆਂ ਦੇ ਬਾਹਰ ਵੀ ਹੈ। ਉਹਦਾ ਪ੍ਰਕਾਸ਼ ਪਾਰਦਰਸ਼ੀ ਹੈ। ਉਹਦੇ ਲਈ ਕੋਈ ਕੰਧ ਨਹੀਂ, ਕੋਈ ਘਰ ਨਹੀਂ, ਕੋਈ ਪਹਾੜ ਨਹੀਂ, ਕੋਈ ਧਰਤੀ ਨਹੀਂ। ਉਹਦਾ ਪ੍ਰਕਾਸ਼ ਸਰਬ ਵਿਆਪਕ ਹੈ, ਹਰ ਜਗ੍ਹਾ ਦੇ ਉੱਤੇ ਵਿਆਪਕ ਹੈ। ਪਿਤਾ ਹਉ ਜਾਨੋ ਨਾਹੀਂ ਤੇਰੀ ਕਵਨ ਯੁਗਤਾ। ਇਹ ਪਿਤਾ ਜੀ, ਮੈਂ ਜਾਣਦਾ ਨਹੀਂ ਹਾਂ ਕਿ ਤੁਹਾਡੀ ਪ੍ਰਸੰਨਤਾ ਦੀ ਕਿਹੜੀ ਯੁਗਤੀ ਹੈ। ਕੋਈ ਵੀ ਯੁਗਤੀ ਜਾਣਦਾ ਨਹੀਂ ਹਾਂ, ਕਿਸੇ ਪ੍ਰਕਾਰ ਦੀ ਵੀ, ਸੇਵਾ ਦੀ, ਭਗਤੀ ਭਾਵਨਾ ਦੀ, ਤੁਹਾਨੂੰ ਪ੍ਰਸੰਨ ਕਰਨ ਦੀ ਮੈਨੂੰ ਯੁਗਤੀ ਨਹੀਂ ਆਉਂਦੀ ਕੋਈ। ਬੰਧਨ ਮੁਕਤ ਸੰਤ ਹੋ ਮੇਰੀ ਰੱਖ ਹੈ ਮਮਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸ਼ਾਂਤ ਆਤਮਾ ਧੰਨ ਗੁਰੂ ਰਾਮਦਾਸ ਹੈ ਮਹਾਰਾਜ ਜੀ। ਹੋ ਆਪ ਸੰਸਾਰਕ ਬੰਧਨਾਂ ਤੋਂ ਮੁਕਤ ਹੋ, ਤੁਹਾਨੂੰ ਕੋਈ ਬੰਧਨ ਨਹੀਂ ਹੈ, ਪਰ ਆਪ ਮੇਰੀ ਮਮਤਾ ਰੱਖਦੇ ਹੋ। ਇਹ ਮਮਤਾ ਕਿ ਇਹ ਮੇਰਾ ਦਾਸ ਹੈ, ਇਹ ਮੇਰਾ ਸੇਵਕ ਹੈ, ਸੋ ਇਹ ਸਾਡੀ ਨਾਦੀ ਔਲਾਦ ਹੈ, ਇਹ ਸਾਡਾ ਭਗਤ ਹੈ। ਭਗਤਾਂ ਉੱਤੇ ਤੁਹਾਡੀ ਮਿਹਰ ਹੁੰਦੀ ਹੈ, ਸੇਵਕਾਂ 'ਤੇ ਮਿਹਰ ਹੁੰਦੀ ਹੈ, ਇਹ ਮੇਰਾ ਹੈ। ਸੋ ਇਸ ਤਰ੍ਹਾਂ ਵਾਹਿਗੁਰੂ ਦੇ ਚਰਨਾਂ 'ਚ, ਅਕਾਲ ਪੁਰਖ ਦੇ ਚਰਨਾਂ 'ਚ, ਸਤਿਗੁਰਾਂ ਦੇ ਚਰਨਾਂ 'ਚ ਬੇਨਤੀਆਂ ਮਹਾਰਾਜ ਕਰਦੇ ਨੇ। ਫਿਰ ਅਕਾਲ ਪੁਰਖ ਦੇ ਚਰਨਾਂ 'ਚ ਕਿਵੇਂ ਕਰਦੇ ਨੇ? ਜਗਿਆਸੂ ਪਰਮਾਤਮਾ ਦੇ ਸਨਮੁਖ ਜਿਵੇਂ ਬੇਨਤੀ ਕਰਦਾ ਹੈ, ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ। ਇਹ ਪਿਆਰੇ ਵਾਹਿਗੁਰੂ, ਆਪਦੇ ਭਰੋਸੇ ਕਰਕੇ ਮੈਂ ਜਾਪ ਤਪ ਰੂਪ ਲਾਡ ਲੜਾਇਆ, ਲਾਡ ਨੂੰ ਬਣਾਇਆ ਹੈ। ਤੁਹਾਡੇ ਭਰੋਸੇ ਕਰਕੇ ਹੀ ਮੈਂ ਸਾਰਾ ਕੁਝ ਸ਼ੁਰੂ ਕੀਤਾ, ਜੋ ਜੋ ਆਪ ਕਥਾ ਵਿੱਚ ਦੱਸਦੇ ਹੋ, ਗੁਰਬਾਣੀ ਰਾਹੀਂ ਦੱਸਦੇ ਹੋ। ਸਾਨੂੰ ਆਉਂਦਾ ਤਾਂ ਨਹੀਂ ਕੁਛ ਕਰਨਾ, ਪਰ ਅਸੀਂ ਦੇਖਾ ਦੇਖੀ, ਸੁਣ ਸੁਣਾ ਕੇ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵੀ ਕੁਛ ਕਰ ਸਕੀਏ, ਸੇਵਾ ਭਗਤੀ ਕਰ ਸਕੀਏ, ਕਿਉਂਕਿ ਅਸੀਂ ਇੰਨੇ ਜ਼ਿਆਦਾ ਸਿਆਣੇ ਨਹੀਂ ਹਾਂ ਜੀ। ਸਾਤੋਂ ਸੇਵਾ ਕਰਦਿਆਂ ਵੀ, ਬਾਣੀ ਪੜ੍ਹਦਿਆਂ ਵੀ, ਹੋਰ ਕੁਝ ਕਰਦਿਆਂ ਹੋਇਆਂ, ਸਭ ਕਰਦਿਆਂ ਗਲਤੀਆਂ ਤਾਂ ਹੋ ਹੀ ਜਾਂਦੀਆਂ ਮਹਾਰਾਜ। ਭੁੱਲਹਿ ਚੁੱਕਹਿ ਬਾਰਿਕ ਤੂੰ ਹਰ ਪਿਤਾ ਮਾਇਆ। ਮੈਂ ਜੋ ਬੱਚਾ ਹੋਇਆ ਜੀ ਆਪਦਾ, ਬਿਲਕੁਲ ਛੋਟਾ ਜਿਹਾ, ਬਾਲਕਾ ਸਰੂਪ ਤੋਂ ਭੁੱਲਿਆ ਹੋਇਆ ਹਾਂ ਅਤੇ ਸਿਮਰਨ ਤੋਂ ਚੁੱਕਿਆ ਹੋਇਆ, ਕਿਉਂਕਿ ਸਰੂਪ ਦੀ ਭੁੱਲ ਹੈ ਮੈਨੂੰ। ਮੈਨੂੰ ਨਹੀਂ ਪਤਾ ਕਿ ਮੇਰਾ ਸਰੂਪ ਹੈ ਕਿ, ਮੈਂ ਤਾਂ ਆਪਣੇ ਬਾਹਰਲੇ ਦੇਹੀ ਨੂੰ ਹੀ ਆਪਣਾ ਸਰੂਪ ਸਮਝੀ ਜਾਂਦਾ। ਅਸਲ ਵਿੱਚ ਜਿਹੜਾ ਸਰੂਪ ਹੁੰਦਾ ਅੰਦਰ ਆਤਮਕ, ਉਹਨੂੰ ਨਹੀਂ ਮੈਂ ਜਾਣਦਾ, ਅਤੇ ਸਿਮਰਨ ਤੋਂ ਮੈਂ ਚੁੱਕਿਆ ਹੋਇਆ। ਮੈਂ ਸਿਮਰਨ ਕਰਦਾ ਹੀ ਨਹੀਂ, ਬਹੁਤ ਘੱਟ ਕਰਦਾ ਹਾਂ। ਆਪ ਜੀ ਸਾਡੇ ਮਾਤਾ ਪਿਤਾ ਹੋਂ, ਕਿਰਪਾ ਕਰਕੇ ਜਿਹੜੇ ਜਿਵੇਂ ਮਾਂ ਬਾਪ ਔਗਣ ਬਖਸ਼ ਦਿੰਦੇ ਨੇ, ਆਪ ਸਾਡੇ ਔਗਣ ਬਖਸ਼ ਦਿਓ ਜੀ। ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇਤੇ, ਰਾ ਮਈਆ ਹੋਂ ਬਾਰਿਕ ਤੇਰਾ ਕਾਹੇ ਨਾ ਖੰਡਸ ਔਗਣ ਮੇਰਾ। ਜੇ ਅਤਿ ਕਰੋਪ ਕਰੇ ਕਰਤਾ ਆਇਆ ਤਾਂ ਵੀ ਚੀਤ ਨਾ ਰਾਖਸ ਮਾਇਆ, ਚਿੰਤ ਭਵਨ ਪਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੀ ਉਤਰਸ ਪਾਰਾ। ਸੋ ਇਸ ਕਰਕੇ ਅਸੀਂ ਆਪਦੇ ਬੱਚੇ ਹਾਂ, ਸਾਨੂੰ ਕਿਰਪਾ ਕਰਕੇ ਬਖਸ਼ ਦਿਓ। ਸਿਮਰਨ ਵਿੱਚ ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਸਾਤੋਂ ਬਹੁਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਕਿਉਂਕਿ ਸਾਡੀ ਬੁੱਧੀ ਜਿਹੜੀ ਹੈ ਭੁੱਲਣਹਾਰ ਹੈ, ਸਾਡਾ ਮਨ ਵੀ ਇੱਦਾਂ ਦਾ ਹੀ ਹੈ। ਭੁੱਲ ਹੋ ਗਈ, ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਚੁੱਕ ਗਏ ਕਦੋਂ? ਜਦੋਂ ਸੁਰਤੀ ਕਿਤੇ ਹੋਰ ਚਲੀ ਗਈ, ਕਈ ਵਾਰ ਪੰਗਤੀ ਵੀ ਰਹਿ ਗਈ, ਕਈ ਵਾਰ ਸੇਵਾ ਕਰਦਿਆਂ ਚੇਤਾ ਹੀ ਨਾ ਰਿਹਾ ਵੀ ਇੱਥੇ ਜੂਠਾ ਹੱਥ ਨਹੀਂ ਸੀ ਲਾਉਣਾ। ਇਹੀਆਂ ਜਿਹੀਆਂ ਸਾਤੋਂ ਗਲਤੀਆਂ ਹੋ ਜਾਂਦੀਆਂ ਨੇ, ਜੈਸਾ ਬਾਲਕ ਭਾਇ ਸੁਭਾਈ ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਆਵੈ ਸੁਹੇਲਾ ਕਹਿਣ ਕਹਾਵਨ ਆਪਣੇ ਆਪ ਨੂੰ ਚੰਗਾ ਕਹਿਣਾ ਹੋਰਾਂ ਕੋਲੋਂ ਵੀ ਚੰਗਾ ਕਹਾਉਣਾ ਤਾਂ ਸੌਖਾ ਹੈ ਪਰ ਤੇਰਾ ਬਿਖਮ ਭਾਵਨ ਆਪ ਜੀ ਦਾ ਭਾਣਾ ਮੰਨਣਾ ਜਿਹੜਾ ਬੜਾ ਕਠਿਨ ਹੈ ਚੰਗਾ ਚੰਗਾ ਕਹਾ ਲੈਣਾ ਤਾਂ ਬੜਾ ਸੌਖਾ ਹੈ ਪਰ ਜਦੋਂ ਆਪਦੇ 'ਤੇ ਸੰਕਟ ਪੈਦਾ ਹੁੰਦਾ ਉਦੋਂ ਬੰਦਾ ਭਾਣਾ ਨਹੀਂ ਮੰਨ ਸਕਦਾ ਉਹਦਾ ਕਿਉਂ ਭਾਣਾ ਤਾਂ ਮੰਨਦਾ ਜੇ ਪ੍ਰਭੂ ਨੂੰ ਹਾਜ਼ਰ ਨਾਜ਼ਰ ਜਾਣੇ ਫਿਰ ਗੱਲਾਂ ਬਾਤਾਂ ਕਰਨ ਵਾਲੇ ਦਾ ਪਤਾ ਲੱਗ ਜਾਂਦਾ ਹੈ ਕਿ ਗੱਲੀ ਗੱਲੀ ਹੈ ਸਾਰਾ ਕੁਛ ਅੰਦਰ ਇਹਦੇ ਕੁਛ ਵੀ ਨਹੀਂ ਹੈ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਆਪ ਹਉ ਮਾਣ ਤਾਣ ਕਰੋ ਤੇਰਾ ਹਉ ਜਾਨੋ ਆਪਾ ਮੈਂ ਆਪਣੇ ਮਨ ਵਿੱਚ ਆਪ ਜੀ ਦਾ ਹੀ ਮਾਣ ਤਾਣ ਧਾਰਨ ਕਰਦਾ ਮੈਂ ਆਪ ਜੀ ਨੂੰ ਹੀ ਆਪਣਾ ਮਾਲਕ ਸਮਝਦਾ ਕਿ ਤੁਸੀਂ ਮੇਰੇ ਹੋ ਸਭ ਹੀ ਮੱਧ ਸਭ ਹੈ ਤੇ ਬਾਹਰ ਬੇ ਮੋਹਤਾਜ ਬਾਪਾ ਇਸ ਕਰਕੇ ਅਸਤੀ ਭਾਂਤੀ ਪ੍ਰਿਆ ਰੂਪ ਹੋ ਕੇ ਆਪ ਸਾਰਿਆਂ ਦੇ ਵਿੱਚ ਹੋ ਅਤੇ ਅਵਿਨਾਸ਼ੀ ਰੂਪ ਹੋ ਕੇ ਆਪ ਸਾਰਿਆਂ ਤੋਂ ਬਾਹਰ ਹੋ ਇਹ ਅਸਤੀ ਭਾਂਤੀ ਪ੍ਰਿਆ ਆਦਿਕ ਜਿਹੜੇ ਅੱਖਰ ਨੇ ਇਹਨਾਂ ਦੀ ਸਮਝ ਪੂਰੀ ਲੈਣ ਲਈ ਆਪਾਂ ਨੂੰ ਪਹਿਲੀ ਜਿਹੜੀ ਜਪਜੀ ਸਾਹਿਬ ਦੀ ਕਥਾ ਕੀਤੀ ਹੋਈ ਆ ਜਾਂ ਆਤਮਕ ਗਿਆਨ ਜਿਹੜਾ ਸੀੜੀਆਂ 'ਚ ਭਰਿਆ ਹੋਇਆ ਪਹਿਲਾਂ ਉਹਦੇ 'ਚ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਸੋ ਇਸ ਕਰਕੇ ਆਪ ਜੀ ਸਾਰਿਆਂ ਦੇ ਵੱਡੇ ਹੋ ਇਹ ਸਾਰਿਆਂ ਦੇ ਪਿਤਾ ਰੂਪ ਪਰਮਾਤਮਾ ਆਪ ਮੁਥਾਜੀ ਤੋਂ ਰਹਿਤ ਹੋ ਜੀ ਪਿਤਾ ਹੋ ਜਾਨੋ ਨਾ ਹੀ ਤੇਰੀ ਕਵਨ ਯੁਗਤਾ ਇਹ ਸਾਰਿਆਂ ਦੇ ਪਿਤਾ ਰੂਪ ਪਰਮਾਤਮਾ ਮੈਂ ਇਹ ਨਹੀਂ ਜਾਣਦਾ ਕਿ ਤੇਰੀ ਪ੍ਰਾਪਤੀ ਦੀ ਯੁਗਤੀ ਕਿਹੜੀ ਹੈ ਬੰਧਨ ਮੁਕਤ ਸੰਤੋ ਮੇਰੀ ਰੱਖੈ ਮਮਤਾ ਹੇ ਸੰਤੋ ਸ਼ਾਂਤ ਆਤਮਾ ਪ੍ਰਭੂ ਆਪ ਸੰਸਾਰਕ ਬੰਧਨਾਂ ਤੋਂ ਮੁਕਤ ਰਹਿਤ ਹੋ ਪਰ ਫਿਰ ਵੀ ਆਪ ਸੰਤਾਂ ਦੀ ਨਿਆਈ ਮੇਰੀ ਮਮਤਾ ਰੱਖਦੇ ਹੋ ਪਰਮਾਤਮਾ ਆਪਣੇ ਭਗਤਾਂ ਦੀ ਸਿੱਧੀ ਹੋਈ ਮਮਤਾ ਰੱਖਦਾ ਪਰਮਾਤਮਾ ਦੇ ਪਿਆਰੇ ਵੀ ਮਮਤਾ ਰੱਖਦੇ ਨੇ ਆਪਣੇ ਪਿਆਰਿਆਂ ਵਿੱਚ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਪਰਮਾਤਮਾ ਨੂੰ ਸਾਰਾ ਗਿਆਨ ਹੁੰਦਾ ਜਦੋਂ ਕਿਸੇ ਨੂੰ ਦੁੱਖ ਹੁੰਦਾ ਤਾਂ ਪਰਮਾਤਮਾ ਨੂੰ ਹੀ ਹੁੰਦਾ ਜਦੋਂ ਕਿਸੇ ਨੂੰ ਸੁੱਖ ਹੁੰਦਾ ਤਾਂ ਉਹ ਕਹਿੰਦੇ ਇਹ ਵੀ ਮੈਨੂੰ ਹੀ ਹੁੰਦਾ ਕਿਉਂਕਿ ਮੈਂ ਸਾਰਿਆਂ 'ਚ ਹੀ ਬੈਠਾ ਆਪ ਹੀ ਔਰ ਇਸ ਚੀਜ਼ ਨੂੰ ਮੈਂ ਮਾਣਦਾ ਹਾਂ ਆਪਣੇ ਪਿਆਰਿਆਂ ਦੇ ਰਾਹੀਂ ਇਸੇ ਕਰਕੇ ਜਦੋਂ ਗੁਰੂ ਨਾਨਕ ਦੇਵ ਜੀ ਦੀ ਆਉਣ ਤੋਂ ਪਹਿਲਾਂ ਇੰਨਾ ਕਸ਼ਟ ਨਹੀਂ ਸੀ ਕੋਈ ਸਹਾਰ ਸਕਦਾ ਪੁਰਾਣਿਆਂ ਸਮੇਂ ਦੀਆਂ ਗੱਲਾਂ ਵੱਖਰੀਆਂ ਸੀ ਮਹਾਰਾਜ ਦੇ ਆਉਣ 'ਤੇ ਜਾਂ ਤੱਤੀ ਤਵੀ 'ਤੇ ਬਹਿਣਾ ਪਰਮੇਸ਼ਰ ਨੇ ਆਪ ਬੈਠ ਕੇ ਗੁਰੂ ਅਰਜਨ ਦੇਵ ਰੂਪ ਹੋ ਕੇ ਜਿੰਨੇ ਵੱਡੇ ਪਰਮੇਸ਼ਰ ਆਪ ਨੇ ਉਨੇ ਵੱਡੇ ਕਸ਼ਟ ਨੂੰ ਸਹਾਰ ਕੇ ਦਿਖਾਇਆ ਨੌਵੇਂ ਸਰੂਪ ਵਿੱਚ ਕਸ਼ਟ ਨੂੰ ਸਹਾਰ ਕੇ ਦਿਖਾਇਆ ਦਸਵੇਂ ਰੂਪ ਦੇ ਵਿੱਚ ਵੀ ਕਸ਼ਟ ਨੂੰ ਸਹਾਰ ਕੇ ਦਿਖਾਇਆ ਅਥਵਾ ਸਾਰੇ ਜੀਵਾਂ ਦੇ ਵਿੱਚ ਬਹਿ ਕੇ ਆਪਣੇ ਗੁਰਸਿੱਖ ਪ੍ਰੇਮੀਆਂ ਦੇ ਅੰਦਰ ਬੈਠ ਕੇ ਕਸ਼ਟ ਨੂੰ ਸਹਾਰ ਕੇ ਪਰਮੇਸ਼ਰ ਨਹੀਂ ਦਿਖਾਇਆ ਬੰਦ ਬੰਦ ਕਟਵਾ ਕੇ ਸੀਸ ਪਰ ਆਰਾ ਚਲਵਾ ਕੇ ਦੇਗੇ 'ਚ ਉਬਲ ਕੇ ਰੂਮ ਵਿੱਚ ਸੜ ਕੇ ਇਹ ਪਰਮੇਸ਼ਰ ਦੀ ਹੀ ਰਜ਼ਾ ਹੈ ਖੁਸ਼ ਹੁੰਦੇ ਨੇ ਮੇਰਾ ਜਿਹੜਾ ਭਗਤ ਹੈ ਮੇਰੀ ਜਿਹਦੇ 'ਤੇ ਮਮਤਾ ਹੈ ਉਹ ਮੇਰੇ ਲਈ ਕਿੰਨੀ ਕੁ ਕੁਰਬਾਨੀ ਕਰ ਸਕਦਾ ਦੇਖੀ ਉਹ ਕਿੰਨਾ ਕੁ ਮੇਰੇ ਵਾਸਤੇ ਕਰ ਸਕਦਾ ਪਰਮੇਸ਼ਰ ਜੀ ਕਿਉਂਕਿ ਪੁਰਖ ਨੇ ਇਸ ਕਰਕੇ ਉਹ ਪੁਰਖ ਹੋਣ ਕਰਕੇ ਅਕਾਲ ਪੁਰਖ ਸੋ ਪੁਰਖ ਸੱਤ ਪੁਰਖ ਹੋਣ ਕਰਕੇ ਯੋਧੇ ਵੀ ਨੇ ਮਹਾਂਬਲੀ ਵੀ ਨੇ ਜੰਗਜੂ ਵੀ ਨੇ ਸੋ ਜਿੰਨੇ ਸ਼ਸਤਰ ਬਣਾਏ ਨੇ ਆਪ ਨੇ ਬਣਾਏ ਜੰਗ ਪਹਿਲਾਂ ਆਪ ਨੇ ਕੀਤੀ ਦੈਂਤਾਂ ਦੇ ਨਾਲ ਇਸ ਕਰਕੇ ਉਹ ਮਾੜੀ ਮਾੜੀ ਗੱਲ ਉੱਤੇ ਰੀ ਰੀ ਨਹੀਂ ਕਰਨ ਦਿੰਦੇ ਆਪਣੇ ਸਿੱਖ ਨੂੰ ਮਾੜੀ ਜਿਹੀ ਗੱਲ ਹੋ ਗਈ ਉੱਥੇ ਉਲੰਭ ਦੇਣ ਲੱਗ ਜਾਣਾ ਐਸਾ ਨਹੀਂ ਕੀਤਾ ਉਹਨਾਂ ਨੇ ਉਹ ਕਹਿੰਦੇ ਤਕੜਾ ਹੋ ਕੇ ਚੱਲ ਮੇਰਾ ਬਣਨਾ ਹੈ ਤਾਂ ਫਿਰ ਜੋ ਮੈਂ ਚਾਹੁੰਦਾ ਉਸ ਤਰ੍ਹਾਂ ਕਰ ਮੈਂ ਦੇਖਣਾ ਚਾਹੁੰਦਾ ਕਿ ਤੂੰ ਮੇਰੇ ਲਈ ਸਿਰ ਦਿੰਦਾ ਕਿ ਨਹੀਂ ਦਿੰਦਾ ਮੈਂ ਦੇਖਣਾ ਹੈ ਤੈਨੂੰ ਤਲੀ 'ਤੇ ਰੱਖ ਕੇ ਖੰਡਾ ਖੜਕਾਉਂਦਾ ਕਿ ਨਹੀਂ ਖੜਕਾਉਂਦਾ ਮੇਰਾ ਜੋ ਹੋਇਆ ਤੂੰ ਮਾਮੂਲੀ ਦੇਵੀ ਦੇਵਤਿਆਂ ਦਾ ਬੰਦਾ ਨਹੀਂ ਇਸ ਤਰ੍ਹਾਂ ਕਰ ਸਕਦਾ ਪਰ ਤੂੰ ਮੇਰਾ ਇਸ ਕਰਕੇ ਜਿਹੜਾ ਪਰਮੇਸ਼ਰ ਦਾ ਹੈ ਉਹ ਦੁਨੀਆਂ ਤੋਂ ਨਿਆਰਾ ਹੀ ਹੈ ਉਹ ਨਿਆਰੀਆਂ ਹੀ ਗੱਲਾਂ ਕਰਦਾ ਖਾਲਸਾ ਸਭ ਤੋਂ ਨਿਰਾਲੇ ਹੀ ਕਾਰਜ ਕਰਦਾ ਖਾਲਸੇ ਦੇ ਉਹ ਕੰਮ ਨੇ ਜਿਹੜੇ ਕੋਈ ਕਰ ਹੀ ਨਹੀਂ ਸਕਦਾ ਮੇਰੇ 40 ਪੁੱਤ ਚਮਕੌਰ ਦੀ ਗੜੀ 'ਚ ਲੜੇ ਤਾਂ 20 ਲੱਖ ਫੌਜ ਨਾਲ ਲੜੇ ਖਾਲਸੇ ਦੀ ਨਿਆਰੀ ਗੱਲ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋ ਮੇਰਾ ਹੋਇਆ ਮੇਰੇ ਭਗਤ ਦੇ ਕਾਰਨਾਮੇ ਵੱਖਰੇ ਹੀ ਹੋਣਗੇ ਸੰਸਾਰ ਨਾਲੋਂ ਮੇਰਾ ਭਗਤ ਹਰੇਕ ਕਸ਼ਟ ਨੂੰ ਸਹਾਰਨ ਨੂੰ ਸਮਰੱਥ ਹੈ ਮੇਰਾ ਪੁੱਤ ਮਾੜਾ ਮੋਟਾ ਨਹੀਂ ਹੋ ਸਕਦਾ, ਛੋਟਾ ਮੋਟਾ ਕੱਚਾ ਪਿੱਲਾ ਸਾਡਾ ਪੁੱਤ ਨਹੀਂ ਹੋ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੱਡੇ ਵੱਡੇ ਜ਼ਖਮ ਦੇਖਣੇ, ਅਨੰਦਪੁਰ ਸਾਹਿਬ ਜਦੋਂ ਸਿੰਘਾਂ ਨੇ ਜ਼ਖਮੀ ਹੋ ਜਾਣਾ, ਲਿਆ ਕਰਕੇ ਉੱਥੇ ਭੋਜ ਪੱਤਰ ਜਿਹਾ ਬੰਨ੍ਹ ਦੇਣਾ ਉੱਪਰ, ਸੋ ਉਹਦੇ ਨਾਲ ਕਾਫ਼ੀ ਆਰਾਮ ਆਉਂਦਾ। ਇੱਕ ਹੋਰ ਪੱਤਰ ਸੀ ਦਰਖਤ ਦਾ ਪੱਤਾ, ਸਤਿਗੁਰਾਂ ਨੇ ਬਸ ਜਾ ਕੇ ਸਵੇਰੇ ਦੇਖਣਾ, ਹਾਂ ਵੀ ਕਿੰਨਾ ਕੁ ਜ਼ਖਮ ਹੈ ਦਿਖਾਓ, ਜਦੋਂ ਨਿਗਾਹ ਪਾਉਣੀ ਜ਼ਖਮ ਰਾਜ਼ੀ ਕਰ ਦੇਣਾ, ਜਦੋਂ ਨਿਗਾਹ ਪਾਉਣੀ, ਬਸ ਨਿਗਾਹ ਨਾਲ ਹੀ ਜ਼ਖਮ ਰਾਜ਼ੀ ਹੁੰਦਾ ਸੀ, ਕਿਉਂਕਿ ਅੰਮ੍ਰਿਤ ਦ੍ਰਿਸ਼ਟ ਵਰਸਦੀ ਸੀ, ਉਸੇ ਵਕਤ ਹੀ ਜ਼ਖਮ ਰਾਜ਼ੀ ਕਰ ਦੇਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਹੁੰਦਿਆਂ ਖਾਲਸੇ ਨੂੰ ਇਹ ਫਿਕਰ ਨਹੀਂ ਹੈ ਅਸੀਂ ਤਰਾਂਗੇ ਜਾਂ ਨਹੀਂ ਤਰਾਂਗੇ, ਆਹ ਬਣੇਗਾ ਕਿ ਨਹੀਂ ਬਣੇਗਾ, ਕਿਉਂਕਿ ਸਾਡੇ ਸਤਿਗੁਰੂ ਤਾਂ ਸਰਬ ਕਲਾ ਸਮਰੱਥ ਨੇ। ਇਸ ਕਰਕੇ ਉਹਨਾਂ ਦੇ ਉੱਤੇ ਪੂਰਨ ਭਰੋਸਾ ਆਪਣਾ ਹੋਰ ਉੱਪਰ ਨੂੰ ਚੁੱਕਣਾ, ਡਿੱਗਦੇ ਹੋਏ ਭਰੋਸੇ ਨੂੰ ਫਿਰ ਚੁੱਕਣਾ ਕਿ ਮੇਰੇ ਸਤਿਗੁਰੂ ਬਹੁਤ ਸਮਰੱਥ ਨੇ। ਸੋ ਜਿਵੇਂ ਆਪ ਜੀ ਨੇ ਪ੍ਰਹਿਲਾਦ ਨੂੰ ਆਪਣਾ ਪੁੱਤਰ ਜਾਣ ਕੇ ਰੱਖਿਆ ਕੀਤੀ, ਉਵੇਂ ਮਹਾਰਾਜ ਮੇਰੀ ਰੱਖਿਆ ਕਰਦੇ ਹੋ ਜੀ। ਸੰਸਾਰ ਬੰਧਨਾਂ ਤੋਂ ਮੁਕਤ ਜੋ ਸੰਤ ਨੇ, ਉਹਨਾਂ ਸੰਤਾਂ ਵਿੱਚ ਵੀ ਮੇਰੀ ਮਮਤਾ, ਆਪਸ ਵਿੱਚ ਮੇਰੀ ਗਿਣਤੀ ਰੱਖਦੇ ਹੋ ਜੀ ਤੁਸੀਂ, ਇਹ ਵੀ ਮੇਰਾ ਹੈ ਇੱਕ ਸੇਵਕ। ਆਪ ਬੰਧਨਾਂ ਤੋਂ ਮੁਕਤ ਹੋ, ਸ਼ਾਂਤ ਆਤਮਾ ਹੋ, ਮੇਰ ਤੇਰ ਦੀ ਮਮਤਾ ਜੋ ਦੁੱਖ ਰੂਪ ਹੈ ਉਸ ਵੱਲੋਂ ਆਪਣੇ ਸੇਵਕਾਂ ਨੂੰ ਰੋਕ ਕੇ ਵੀ ਰੱਖਦੇ ਹੋ ਵੀ ਤੁਸੀਂ ਮੇਰ ਤੇਰ ਵਿੱਚ ਨਹੀਂ ਜਾਣਾ। ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ, ਹੇ ਮਾਲਕ ਜੀ ਥਾ ਕੋ ਤਿਰ ਉਤਪਤੀ ਲੈਤਾ ਪਾਲਣਾ ਕਰਨ ਵਾਲੇ ਠਾਕੁਰ, ਹੇ ਪਰਮੇਸ਼ਰ ਜਦੋਂ ਆਪ ਕਿਰਪਾਲੂ ਹੋਏ ਤਾਂ ਸੰਸਾਰ ਵਿੱਚ ਜਿਹੜਾ ਆਉਣਾ ਜਾਣਾ ਜੰਮਣਾ ਮਰਨਾ ਰਹਿਓ ਰਹਿ ਗਿਆ, ਖਤਮ ਹੀ ਹੋ ਗਿਆ। ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ, ਮਹਾਰਾਜ ਕਥਨ ਕਰਦੇ ਨੇ ਕਿ ਗੁਰਾਂ ਦੇ ਨਾਲ ਮਿਲ ਕੇ ਇਹ ਪਾਰ ਬ੍ਰਹਮ ਪਰਮੇਸ਼ਰ ਜੀ, ਮੈਂ ਆਪ ਜੀ ਨੂੰ ਗੁਰਾਂ ਦੇ ਨਾਲ ਮਿਲ ਕੇ ਪਛਾਣਿਆ, ਗੁਰਾਂ ਨੇ ਮੇਰੇ 'ਤੇ ਮਿਹਰ ਕੀਤੀ, ਉਹ ਨਿਗਾਹ ਮੈਨੂੰ ਦਿੱਤੀ, ਮੇਰੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ, ਜਦੋਂ ਉਦੋਂ ਮੇਰੀ ਅੰਦਰਲੀ ਜਿਹੜੀ ਦਿਵ ਦ੍ਰਿਸ਼ਟੀ ਸੀ ਉਹ ਖੁੱਲ੍ਹ ਗਈ। ਦ੍ਰਿਸ਼ਟੀ ਖੁੱਲ੍ਹਣ ਨਾਲ ਮੈਨੂੰ ਤੁਸੀਂ ਨਜ਼ਰ ਆਏ, ਮੋਟੀ ਮੋਟੀ ਚੀਜ਼ ਤਾਂ ਇਹਨਾਂ ਮੋਟੀਆਂ ਅੱਖਾਂ ਨਾਲ ਹੀ ਦਿਖ ਜਾਂਦੀ, ਪਰ ਕਿਉਂਕਿ ਤੁਸੀਂ ਬਹੁਤ ਸੂਖਮ ਹੋ ਇਸ ਕਰਕੇ, ਆਪ ਸੂਖਮ ਰੂਪ ਵਿੱਚ ਹੋਣ ਕਰਕੇ ਮਹਾਰਾਜ ਨੇ ਮੇਰੀ ਸੂਖਮ ਬਿਰਤੀ, ਸੂਖਮ ਨਿਗਾਹ ਜਦੋਂ ਖੋਲ੍ਹੀ ਤਾਂ ਤੁਹਾਡਾ ਦਰਸ਼ਨ ਪਾਇਆ। ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਪਹਿਲਾ। ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਸ੍ਰੀ ਰਾਗ ਦੇ ਬਖਸ਼ਿਸ਼ ਕਰਦੇ, ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕੀਰਤਨੀ ਸਿੰਘਾਂ ਵਾਸਤੇ ਹੈ। ਸੰਤ ਜਨਾ ਮਿਲ ਭਾਈਆ ਕੱਟਿਆੜਾ ਜਮਕਾਲ, ਇਹ ਭਾਈ ਕਹਿੰਦੇ ਅਸੀਂ ਤਾਂ ਸੰਤ ਜਨਾਂ ਦੇ ਨਾਲ ਮਿਲ ਕੇ ਨਾ ਜਮਕਾਲ ਨੂੰ ਕੱਟ ਦਿੱਤਾ, ਜੰਮਣਾ ਤੇ ਮਰਨਾ ਜਿਹੜਾ ਸੀ ਇਹ ਕੱਟ ਦਿੱਤਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸੰਤਾਂ ਨੇ ਦਿਵਾਇਆ ਹੈ ਗੁਰਾਂ ਪਾਸੋਂ, ਇਸ ਤਰ੍ਹਾਂ ਪੰਜਾਂ ਪਿਆਰਿਆਂ ਤੋਂ ਪਹਿਲਾਂ ਲਿਆ ਹੋਵੇ ਫਿਰ ਮਹਾਂਪੁਰਖ ਪ੍ਰਕਾਸ਼ ਰੂਪ ਵਿੱਚ ਜਿਹੜਾ ਨਾਮ ਦਾ ਕਿਣਕਾ ਮਿਲਦਾ ਉਹ ਦਵਾ ਦਿੰਦੇ ਨੇ। ਸੱਚਾ ਸਾਹਿਬ ਮਨ ਬੁੱਠਾ ਹੋਵਾ ਖਸਮ ਦਿਆਲ, ਖਸਮ ਜੋ ਗੁਰੂ ਸਾਹਿਬ ਜੀ ਜਦੋਂ ਦਿਆਲੂ ਹੋਏ ਤਾਂ ਸੱਚਾ ਸਾਹਿਬ ਪਰਮਾਤਮਾ ਮਨ ਵਿੱਚ ਵੱਸ ਗਿਆ। ਜਦੋਂ ਸਤਿਗੁਰੂ ਦੀ ਦਿਆਲਤਾ ਹੁੰਦੀ ਹੈ, ਸਤਿਗੁਰੂ ਜੀ ਅੰਦਰ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਉਹ ਸਾਰਾ ਅੰਦਰਲਾ ਸਿਸਟਮ ਠੀਕ ਕਰ ਦਿੰਦੇ ਨੇ ਸਾਡਾ, ਜਿਹਦੇ ਕਰਕੇ ਪਰਮਾਤਮਾ ਹਿਰਦੇ 'ਚ ਵੱਸਦਾ ਸਾਡੇ। ਫਿਰ ਅੰਦਰ ਜਿਹੜੇ ਭਰਮ ਦੇ ਸ਼ੌੜ ਨੇ ਉਹਨਾਂ ਨੂੰ ਸਤਿਗੁਰੂ ਕਿਰਪਾ ਦ੍ਰਿਸ਼ਟੀ ਨਾਲ ਹੀ ਕੱਟ ਦਿੰਦੇ ਨੇ, ਅੰਦਰਲੇ ਹਨੇਰੇ ਨੂੰ ਦੂਰ ਕਰ ਦਿੰਦੇ ਨੇ, ਪਾਪਾਂ ਨੂੰ ਦੂਰ ਕਰ ਦਿੰਦੇ ਨੇ, ਬੁੱਧੀ ਨੂੰ ਸ਼ੁੱਧ ਕਰ ਦਿੰਦੇ ਨੇ ਤੱਕ ਕੇ। ਪਰਮਾਤਮਾ ਦੇ ਬੈਠਣ ਦੀ ਜਿਹੜੀ ਥਾਂ ਅੰਤਸ਼ ਕਰਨ, ਉਸ ਸੇਜਾਂ ਨੂੰ ਸਤਿਗੁਰੂ ਸਵਾਰ ਦਿੰਦੇ ਨੇ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ ਪੂਰਾ ਸਤਿਗੁਰ ਭੇਟਿਆ, ਬਿਨਸਿਆ ਸਭ ਜੰਜਾਲ। ਜਦੋਂ ਪੂਰੇ ਸਤਿਗੁਰੂ ਮਿਲੇ ਤਾਂ ਸਾਰਾ ਜਿਹੜਾ ਜੰਜਾਲ ਪਿਆ ਹੋਇਆ ਸੀ ਗਲ 'ਚ, ਧੰਦੇ ਸਤਿਗੁਰਾਂ ਨੇ ਸਿੱਖ ਦੇ ਗਲੋਂ ਧੰਦੇ ਸਾਰੇ ਲਾਹ ਤੇ, ਇਹ ਵੀ ਇੱਕ ਮਾਇਆ ਦਾ ਜਾਲ ਪਿਆ ਹੋਇਆ ਇਨਸਾਨ ਨੂੰ ਸਵੇਰ ਤੋਂ ਲੈ ਕੇ ਰਾਤ ਸੌਣ ਤੱਕ ਇਹ ਜੰਜਾਲ ਨੇ। ਕਈਆਂ ਨੂੰ ਰਾਤ ਨੂੰ ਵੀ ਸੌਣਾ ਨਹੀਂ ਮਿਲਦਾ, ਰਾਤ ਨੂੰ ਵੀ ਜੰਜਾਲ ਗਲ ਪਏ ਹੋਏ ਨੇ ਉਹਨਾਂ ਦੇ। ਇਸ ਕਰਕੇ ਮਹਾਰਾਜ ਨੇ ਜਦੋਂ ਆਪਣੇ ਸਿੱਖ ਤੇ ਤਰਸ ਕੀਤਾ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ, ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਮੇਰੇ ਸਤਿਗੁਰਾ ਹਉ ਤੁਧ ਬਿਟ ਹੋ ਕੁਰਬਾਨ। ਇਹ ਮੇਰੇ ਸਤਿਗੁਰੂ ਮਹਾਰਾਜ, ਮੈਂ ਆਪ ਤੋਂ ਬਲਿਹਾਰ ਬਲਿਹਾਰ ਜਾਵਾਂ। ਬਲਿਹਾਰ ਕਿਹੜੇ ਕਿਹੜੇ ਬਲ ਹਾਰਦਾ ਤੂੰ ਮੈਥੋਂ? ਕਹਿੰਦੇ ਮੇਰੀ ਬੁੱਧੀ ਦਾ ਬਲ ਹਾਰ ਜਾਂਦਾ, ਤੁਹਾਨੂੰ ਦੇਖ ਕੇ ਤੁਹਾਡੇ ਕੌਤਕ ਦੇਖ ਕੇ ਬੁੱਧੀ ਵਿਸਮਾਦ ਵਿੱਚ ਚਲੀ ਜਾਂਦੀ। ਜਿਹੜਾ ਮੇਰਾ ਦਿਮਾਗ ਕੰਮ ਕਰਦਾ ਸੀ ਉਹ ਵੀ ਬਲ ਹਾਰ ਗਿਆ, ਸਰੀਰਕ ਬਲ ਵੀ ਹਾਰ ਗਿਆ, ਪੈਸੇ ਦਾ ਬਲ ਵੀ ਹਾਰ ਗਿਆ, ਕੋਈ ਬਲ ਨਹੀਂ ਚੱਲਦਾ ਜਦੋਂ ਉਦੋਂ। ਹੁਣ ਕਹਿੰਦਾ ਬਲਿਹਾਰ ਬਲਿਹਾਰ ਜਾਵਾਂ, ਤੇਰੇ ਦਰਸ਼ਨ ਕਹੋ ਕੁਰਬਾਨ ਹੈ, ਤੇਰੇ ਦਰਸ਼ਨ ਕਹੋ ਬਲਿਹਾਰਨ ਹੈ, ਤੁਸ ਦਿੱਤਾ ਅੰਮ੍ਰਿਤ ਨਾਮ ਰਹਾਓ। ਆਪ ਜੀ ਨੇ ਕਿਰਪਾ ਕਰਕੇ ਤੁਸ ਹੁੰਦਾ ਪ੍ਰਸੰਨ ਹੋ ਕੇ ਨਾਮ ਅੰਮ੍ਰਿਤ ਦਿੱਤਾ, ਇਸ ਲਈ ਮੈਂ ਤੁਹਾਡੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ। ਪਹਿਲਾਂ ਪ੍ਰਤੱਖ ਅੰਮ੍ਰਿਤ ਦਿੱਤਾ, ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ, ਉਹ ਵੀ ਪੰਜ ਬਾਣੀਆਂ ਪੜ੍ਹ ਕੇ ਹੀ ਤਿਆਰ ਹੁੰਦਾ, ਉਹ ਵੀ ਨਾਮ ਅੰਮ੍ਰਿਤ ਹੀ ਹੈ। ਪਹਿਲਾਂ ਜੀਵ ਨੂੰ ਸ਼ੁੱਧ ਕਰਨਾ ਪੈਂਦਾ, ਭਾਂਡਾ ਧੋਏ ਬੈਸ ਧੂਪ ਦੇਹੋ ਤਾਂ ਦੁੱਧ ਹੈ ਕੋ ਜਾਵ। ਪਹਿਲਾਂ ਤਾਂ ਘਰੇ ਕੇਸੀ ਇਸ਼ਨਾਨ ਕਰ, ਸੁੱਚੇ ਵਸਤਰ ਪਾ, ਕਕਾਰ ਪਹਿਨ, ਇਹ ਸੁੱਚਮ ਹੋਈ। ਫਿਰ ਗੁਰੂ ਘਰ ਦੇ ਵਿੱਚ ਜਾ ਕੇ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕਾਇਆ, ਇਹ ਸੁੱਚਮ ਹੋਈ। ਭਾਂਡਾ ਅੰਦਰੋਂ ਤਿਆਰ ਕੀਤਾ, ਫਿਰ ਅੰਮ੍ਰਿਤ ਨਾਮ ਮਿਲਿਆ, ਫਿਰ ਉਹਦੇ 'ਤੇ ਅਭਿਆਸ ਕੀਤਾ, ਸੇਵਾ ਕੀਤੀ, ਫਿਰ ਉਹ ਨਾਮ ਸਾਡੇ ਹਿਰਦੇ 'ਚ ਗੁਰਾਂ ਨੇ ਕਿਰਪਾ ਕਰਕੇ ਵਸਾ ਦਿੱਤਾ। ਇਸ ਤਰ੍ਹਾਂ ਤਰਤੀਬ ਦੇ ਵਿੱਚ ਭਾਂਡਾ ਸਾਫ਼ ਹੋ ਕੇ ਹਿਰਦੇ 'ਚ ਨਾਮ ਵੱਸਦਾ। ਜਿਨ ਤੂੰ ਸੇਵਿਆ ਭਾਉ ਕਰ ਸੇਈ ਪੁਰਖ ਸੁਜਾਨ। ਜਿਨ੍ਹਾਂ ਨੇ ਪ੍ਰੇਮ ਕਰਕੇ ਆਪ ਜੀ ਨੂੰ ਸੇਵਿਆ ਉਹ ਬੰਦੇ ਸਿਆਣੇ ਨੇ। ਕੋਈ ਕਹਿੰਦਾ ਫਲਾਨਾ ਬੜਾ ਸਿਆਣਾ ਬੰਦਾ ਹੈ, ਲੋਕ ਉਹਨੂੰ ਸਿਆਣਾ ਕਹਿੰਦੇ ਜਿਹੜਾ ਪੈਸਾ ਜੋੜ ਲਏ, ਮਕਾਨ ਦੋ ਬਣਾ ਲਏ। ਪਰ ਮਹਾਰਾਜ ਕਹਿੰਦੇ ਮੇਰੇ ਗੁਰਸਿੱਖ ਉਹ ਸਿਆਣੇ ਨੇ ਜਿਹੜੇ ਮੈਨੂੰ ਪ੍ਰੇਮ ਨਾਲ ਮੇਰੀ ਸੇਵਾ ਕਰਦੇ ਨੇ, ਬੜੇ ਚਤੁਰ ਪੁਰਖ ਨੇ, ਉਹ ਸਿਆਣੇ ਨੇ। ਉਹ ਕਹਿੰਦੇ ਅੱਗੇ ਲਈ ਬੀਜ ਲਿਆ, ਜਦੋਂ ਆਹ ਥਾਂ ਖਰੀਦਿਆ ਸੀਗਾ ਇੱਥੇ ਗੁਰੂ ਘਰ ਦਾ, ਜਾਣਦੇ ਹੋ ਆਪ ਪ੍ਰੇਮੀ ਨੇ ਆਪਣਾ ਘਰ ਹੀ ਨਹੀਂ ਖਰੀਦਿਆ, ਉਹਨਾਂ ਪੈਸਿਆਂ ਦੇ ਥਾਂ ਹੀ ਲੈ ਲਿਆ, ਉਹਨੇ ਬੀਜ ਲਿਆ, ਸਦਾ ਵਾਸਤੇ ਬੀਜ ਲਿਆ। ਮਹਾਰਾਜ ਸੱਚੇ ਪਾਤਸ਼ਾਹ ਤੋਂ ਆਪਣਾ ਆਪ ਕੁਰਬਾਨ ਕਰ ਦੇਣਾ ਹੀ ਸਿਆਣਪ ਹੁੰਦੀ ਹੈ। ਆਪਣੇ ਘਰ ਨੂੰ ਲੋਕ ਪਹਿਲਾਂ ਬਣਾਉਂਦੇ ਨੇ, ਆਪਣਾ ਕੰਮ ਪਹਿਲਾਂ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਆਪਣੇ ਪਿਆਰਿਆਂ ਨੂੰ ਇਹੋ ਜਿਹੀ ਸੋਝੀ ਪਾਉਂਦੇ ਨੇ ਕਿ ਉਹੋ ਜਿਹਾ ਕਰਮ ਕਰਵਾ ਦੇਣਾ ਕਿ ਜਿਹੜਾ ਬੀਜ ਵੱਡਾ ਬਿਜਵਾ ਦੇਣਾ। ਤਿੰਨਾਂ ਪਿੱਛੇ ਛੁੱਟੀ ਹੈ ਜਿਨ ਅੰਦਰ ਨਾਮ ਨਿਦਾਨ। ਜਿਨ੍ਹਾਂ ਦੇ ਅੰਦਰ ਨਾਮ ਰੂਪ ਖਜ਼ਾਨਾ ਹੈ ਉਹਨਾਂ ਦੇ ਪਿੱਛੇ ਲੱਗ ਕੇ ਆਪਾਂ ਜਮਦੂਤਾਂ ਤੋਂ ਬਚ ਜਾਂਦੇ ਹਾਂ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇੱਕ ਓਅੰਕਾਰ ਦਾ ਵਾਸਾ ਹੋ ਜਾਂਦਾ ਹੈ, ਜਿਨ੍ਹਾਂ ਨੂੰ ਇੱਕ ਓਅੰਕਾਰ ਨਜ਼ਰ ਆਉਣ ਲੱਗ ਜਾਂਦਾ ਹੈ, ਉਹ ਇੱਕ ਓਅੰਕਾਰ ਦੀ ਕਿਰਪਾ ਦਾ ਸਦਕਾ ਜਮਦੂਤ ਨਹੀਂ ਨੇੜੇ ਆਉਂਦੇ, ਸਭ ਦੌੜ ਜਾਂਦੇ ਨੇ। ਜਿਨ੍ਹਾਂ ਦੇ ਹਿਰਦੇ 'ਚ ਵਸਿਆ ਹੋਇਆ ਉਹਨਾਂ ਦੇ ਜੇ ਕੋਲ ਵੀ ਬੈਠ ਜਾਈਏ ਤਾਂ ਵੀ ਜਮਦੂਤ ਪਰੇ ਹੀ ਚਲੇ ਜਾਂਦੇ ਨੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛੁੱਟੈ ਨਿਕਟ ਨਾ ਜਾਈਏ ਹਦੂਤ। ਗੁਰ ਜੇਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ। ਧੰਨ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜਿੱਡਾ ਹੋਰ ਕੋਈ ਨਹੀਂ ਹੈ, ਜਿਨ੍ਹਾਂ ਨੇ ਸਾਨੂੰ ਆਤਮਕ ਦਾਨ ਦਿੱਤਾ, ਅੰਤਰਾਤਮੇ ਜਿਹੜੀ ਬਖਸ਼ਿਸ਼ ਕੀਤੀ ਹੈ ਗੁਰਸਿੱਖਾਂ ਨੂੰ, ਆਤਮਕ ਰਸ ਜਿਹੜਾ ਬਖਸ਼ਿਆ ਹੈ, ਇਹ ਰਸ ਨੂੰ ਸਾਰੇ ਭਾਲਦੇ ਫਿਰਦੇ ਨੇ। ਸੁਰ ਨਾਲ ਮੁੰਜਾਂ ਨੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ। ਦੁਨੀਆਂ ਵਿੱਚ ਉਹ ਬੰਦੇ ਆਏ ਹੋਏ ਪ੍ਰਵਾਨਨੀਕ ਨੇ ਜਿਨ੍ਹਾਂ ਨੂੰ ਸੁਭਾਵਕ ਹੀ ਸ੍ਰੇਸ਼ਟ ਪ੍ਰੇਮ ਕਰਕੇ ਸਤਿਗੁਰੂ ਜੀ ਮਿਲੇ ਨੇ, ਜਿਨ੍ਹਾਂ ਦਾ ਸੁਭਾਅ ਗੁਰੂ ਦੇ ਨਾਲ ਮਿਲ ਗਿਆ, ਜਿਹੜੇ ਗੁਰੂ ਦੇ ਆਖੇ ਲਾ ਕੇ ਚੱਲਦੇ ਨੇ, ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਗੱਲ ਭਾ ਜਾਂਦੀ ਹੈ। ਮਨੁੱਖ ਸੋਚਣ ਬੈਠ ਜਾਂਦਾ, ਅਸਲ ਵਿੱਚ ਮਨੁੱਖ ਜਦੋਂ ਸਤਿਗੁਰੂ ਜੀ ਕੋਈ ਬਚਨ ਕਹਿੰਦੇ ਨੇ ਫਿਰ ਸੋਚਦਾ, ਜੇ ਮੈਂ ਇਹ ਕੀਤਾ ਤਾਂ ਫਿਰ ਮੇਰਾ ਉਹ ਫਲਾਨਾ ਕੰਮ ਰਹਿ ਜਾਵੇਗਾ, ਫਿਰ ਮੇਰੇ ਉੱਥੇ ਇੰਨੇ ਨੁਕਸਾਨ ਹੋ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ
ਇਹੋ ਜਿਹਾ ਸਿੱਖ ਨਹੀਂ ਚਾਹੀਦਾ ਜਿਹੜਾ ਸੋਚਣ ਬਹਿ ਜੇ। ਜਦੋਂ ਸੀਸ ਮੰਗਿਆ ਦਸਵੇਂ ਪਾਤਸ਼ਾਹ ਨੇ, ਇੱਕ ਸਿੱਖ ਦੇ ਸਿਰ ਦੀ ਲੋੜ ਹੈ। ਨੀਵੀਆਂ ਪੈ ਗਈਆਂ, ਸੋਚਣ ਬਹਿ ਗਏ ਜੇ ਮੈਂ ਮਰ ਗਿਆ ਮੇਰੇ ਨਿਆਣੇ ਦਾ ਕੀ ਬਣੂ, ਕੋਈ ਆਖੇ ਜੇ ਮੈਂ ਮਰ ਗਿਆ ਫਲਾਨੇ ਕੰਮਾਂ ਦਾ ਕੀ ਬਣੂ, ਕੋਈ ਆਖੇ ਜੇ ਮੈਂ ਮਰ ਗਿਆ ਮੇਰਾ ਸਿਰ ਲਾ ਤਾ ਗੁਰਾਂ ਨੇ, ਤਾਂ ਫਿਰ ਇਹ ਸੰਸਾਰ ਦੇ ਸੁੱਖ ਕੌਣ ਭੋਗੂਗਾ। ਪਤਾ ਨਹੀਂ ਕੀ ਕੀ ਸੋਚ ਕੇ ਨੀਵੀਆਂ ਪਾ ਕੇ ਬੈਠੇ। ਸੋ ਉਸ ਵਕਤ ਉਹ ਪੰਜ ਜਿਨ੍ਹਾਂ ਨੇ ਇਹ ਸੋਚਿਆ ਕਿ ਸਿਰਫ ਗੁਰਾਂ ਦਾ ਬਚਨ ਮੰਨਣਾ, ਬਸ ਸਾਰੇ ਸੁੱਖ ਗੁਰੂ ਤੋਂ ਵਾਰ ਦਿੱਤੇ, ਜਿਨ੍ਹਾਂ ਨੇ ਗੁਰਾਂ ਦੇ ਬਚਨ ਨੂੰ ਵੱਡਾ ਕਰਕੇ ਜਾਣਿਆ, ਪਹਿਲੀ ਆਵਾਜ਼ ਹੀ ਉੱਠ ਖੜੇ ਹੋਏ ਨੇ ਔਰ ਆਪਣੇ ਸੀਸ ਭੇਟਾ ਕਰ ਦਿੱਤੇ ਨੇ। ਜਦੋਂ ਦੇਖਿਆ ਸੁਰਜੀਤ ਹੋ ਗਏ, ਫਿਰ ਸਾਰੇ ਖੜੇ ਹੋਣ ਲੱਗ ਪਏ। ਭਾਈ ਰਾਮ ਸਿੰਘ, ਦੇਵਾ ਸਿੰਘ, ਟਹਿਲ ਸਿੰਘ, ਪੰਜ ਮੁਕਤੇ ਬਾਚ ਖੜੇ ਹੋਏ। ਮਹਾਰਾਜ ਕਹਿਣ ਲੱਗੇ, ਹੁਣ ਤਾਂ ਸਮਾਂ ਲੰਘ ਗਿਆ, ਸਾਨੂੰ ਤਾਂ ਸਿਰਫ ਅਕਾਲ ਪੁਰਖ ਦੀ ਭੇਟਾ ਲਈ ਪੰਜ ਸੀਸ ਚਾਹੀਦੇ ਸੀ। ਅਕਾਲ ਪੁਰਖ ਜੀ ਪਰਖਦੇ ਨੇ ਆਪਣੇ ਪਿਆਰਿਆਂ ਨੂੰ, ਸੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਸਾਨੂੰ ਪਰਖਦੇ ਨੇ ਕਿ ਮੇਰੇ ਲਈ ਕੀ ਕਰਦਾ। ਜਦੋਂ ਸੋਚਣ ਬੈਠ ਗਿਆ ਉਹ ਗੁਰੂ ਦਾ ਸਿੱਖ ਨਹੀਂ, ਜਦੋਂ ਇੱਕਦਮ ਗੁਰੂ ਦੇ ਆਖੇ ਲੱਗ ਕੇ ਕਾਰਜ ਕਰ ਦਿੱਤਾ, ਸਤਿਗੁਰੂ ਤੋਂ ਪ੍ਰਸੰਨ ਹੁੰਦੇ ਨੇ, ਇਹਨੇ ਮੇਰੀ ਆਗਿਆ ਮੰਨੀ, ਦੁਬਾਰਾ ਮੋੜ ਕੇ ਜਵਾਬ ਹੀ ਨਹੀਂ ਦਿੱਤਾ ਇਹਨੇ। ਜਿਹੜੀਆਂ ਸਲਾਹਾਂ 'ਚ ਗੱਲ ਪੈ ਗਈ ਉਹ ਗਈ, ਸਤਿਗੁਰੂ ਜਾਣ ਲੈਂਦੇ ਨੇ ਇਹ ਹੁਕਮ ਨੂੰ ਮੰਨਣ ਤੋਂ ਮੁਨਕਰ ਹੋ ਰਿਹਾ। ਫਿਰ ਸਿੱਖ ਸੋਚਦਾ ਨਹੀਂ, ਕਿਉਂਕਿ ਸੋਚ ਸਾਡੀ ਸਤਿਗੁਰੂ ਕੋਲ ਹੀ ਹੈ। ਫਿਰ ਮਹਾਰਾਜ ਜਾਣਨ, ਮਹਾਰਾਜ ਦਾ ਕੰਮ ਜਾਣੇ, ਅਸੀਂ ਤਾਂ ਹੁਕਮ ਮੰਨ ਲੈਣਾ। ਇਸ ਤਰ੍ਹਾਂ ਕਰਕੇ ਸਿੱਖ ਹੁੰਦਾ। ਜਦੋਂ ਅਮਰ ਛਕਣ ਨੂੰ ਕਹਿੰਦੇ ਆ, ਬੜੀਆਂ ਗੱਲਾਂ, ਹੁਜਤਾਂ, ਦਲੀਲਾਂ, ਪਤਾ ਨਹੀਂ ਕੀ ਕੀ ਕੁਛ ਕਹਿੰਦੇ ਨੇ, ਫਿਰ ਕਿਤੇ ਤੁਸੀਂ ਸਮਝਦੇ ਫਸਟ ਕਲਾਸ ਸਿੱਖ ਬਣ ਗਏ। ਹੋਰ ਵੀ ਕੋਈ ਬਚਨ ਜਦੋਂ ਕਰਦੇ ਆ ਉਹਨੂੰ ਜਵਾਬ ਦੇ ਦੇਣਾ, ਉਹ ਗੱਲ ਨਹੀਂ ਠੀਕ, ਆਹ ਨਹੀਂ। ਜਦੋਂ ਆਪਣੀ ਜਿਹਨੇ ਕੁਰਬਾਨੀ ਕਰਨੀ ਹੈ ਗੁਰਾਂ ਲਈ, ਪਤੰਗਾ ਲਾਟ 'ਤੇ ਜਾ ਕੇ ਨਹੀਂ ਸੋਚਦਾ, ਉਹ ਕੁਰਬਾਨ ਹੋ ਜਾਂਦਾ। ਇਸ ਤਰ੍ਹਾਂ ਗੁਰਸਿੱਖ ਗੁਰਾਂ ਦੇ ਬਚਨ ਤੋਂ ਕੁਰਬਾਨ ਹੋ ਜਾਂਦਾ, ਫਿਰ ਨਹੀਂ ਸੋਚਦਾ ਕੀ ਹੋਣਾ ਹੈ, ਉਹ ਬਾਅਦ 'ਚ ਦੇਖਾਂਗੇ, ਪਹਿਲਾਂ ਗੁਰਾਂ ਦੇ ਬਚਨ ਨੂੰ ਮੰਨ ਲਈਏ। ਇਸ ਤਰ੍ਹਾਂ ਜਿਹੜੇ ਗੁਰਾਂ ਦੇ ਭਾਏ ਅਨੁਸਾਰ ਚੱਲੇ ਨੇ, ਸੱਚੇ ਸੇਤੀ ਰਤਿਆਂ ਦਰਗਹਿ ਬੈਸਣ ਜਾਏ, ਸੱਚੇ ਵਾਹਿਗੁਰੂ ਦੇ ਸੱਚ ਨਾਮ ਨਾਲ ਤਦਾਕਾਰ ਹੋਣ ਕਰਕੇ ਨਾ ਪਰਲੋਕ ਦੇ ਵਿੱਚ, ਦਰਗਾਹ ਦੇ ਵਿੱਚ ਬੈਠਣਾ ਪ੍ਰਾਪਤ ਹੁੰਦਾ ਉਹਨੂੰ। ਕਰਤੇ ਹੱਥ ਵਡਿਆਈਆਂ ਪੂਰਵ ਲਿਖਿਆ ਪਾਏ, ਸਾਰੀਆਂ ਵਡਿਆਈਆਂ ਕਰਤਾ ਪੁਰਖ ਦੇ ਹੱਥ 'ਚ ਹੀ ਨੇ। ਵਾਹਿਗੁਰੂ ਨੇ ਵਡਿਆਈਆਂ ਦੇਣੀਆਂ ਜਿਹਨੂੰ ਮਰਜ਼ੀ ਦੇ ਦੇਵੇ, ਕਿਉਂਕਿ ਪੂਰਵਲੇ ਕਰਮਾਂ ਦਾ ਲੇਖ ਚੰਗਾ ਲਿਖਿਆ ਹੋਵੇ ਤਾਂ ਇਹ ਜੀਵ ਨੂੰ ਫਿਰ ਵਡਿਆਈਆਂ ਮਿਲ ਹੀ ਜਾਂਦੀਆਂ ਨੇ। ਅਕਾਲ ਪੁਰਖ ਵਡਿਆਈਆਂ ਦੇਣ ਵਾਲੇ ਨੇ, ਆਪੇ ਹੀ ਕਰਾਉਣ ਵਾਲੇ ਨੇ, ਆਪੇ ਹੀ ਕਰਨ ਵਾਲੇ ਨੇ। ਪੰਜਾਂ ਨੇ ਗੁਰਾਂ ਦੇ ਹੁਕਮ ਨੂੰ ਮੰਨਦਿਆਂ ਸੀਸ ਦਿੱਤਾ, ਸੀਸ ਵੱਖਰੇ ਵੀ ਕੀਤੇ, ਅੰਮ੍ਰਿਤ ਤਿਆਰ ਵੀ ਕੀਤਾ, ਛਿੱਟਾ ਦੇ ਕੇ ਪੰਜੇ ਸੁਰਜੀਤ ਵੀ ਕੀਤੇ, ਫਿਰ ਪਤਾ ਲੱਗਿਆ ਦੁਨੀਆਂ ਨੂੰ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਇਹ ਬਚਨ ਜਿਹੜਾ ਫਰਮਾਉਂਦੇ ਨੇ ਕਿ ਦਰਗਾਹ ਦੇ ਵਿੱਚ ਬੈਠਣਾ ਮਿਲਦਾ ਹੈ, ਪਰ ਪੂਰਵਲੇ ਕਰਮ ਜੇ ਚੰਗੇ ਹੋਣ, ਸੱਚ ਕਰਤਾ, ਸੱਚ ਕਰਨਹਾਰ, ਸੱਚ ਸਾਹਿਬ, ਸੱਚ ਟੇਕ। ਉਹ ਕਰਤਾ ਪੁਰਖ ਪਿੱਛੇ ਵੀ ਸੱਚ ਹੀ ਸੀ ਅਤੇ ਹੁਣ ਵੀ ਕਰਨਹਾਰ ਪਰਮੇਸ਼ਰ ਸੱਚਾ ਹੀ ਹੈ, ਉਹ ਸਾਹਿਬ ਅੱਗੇ ਨੂੰ ਵੀ ਸੱਚਾ ਹੀ ਹੋਵੇਗਾ। ਉਹਦਾ ਜਿਹੜਾ ਟੇਕ ਆਸਰਾ ਲੈਂਦੇ ਆਪਾਂ, ਇਹ ਵੀ ਸੱਚਾ ਹੀ ਹੈ। ਸੱਚੋ ਸੱਚ ਵਖਾਣੀਐ, ਸੱਚੋ ਬੁੱਧ ਵਿਵੇਕ। ਉਹ ਸੱਚੇ ਨੂੰ ਸੱਚ ਕਰਕੇ ਜੇ ਕਥਨ ਕਰੀਏ ਤਾਂ ਬੁੱਧੀ ਵਿੱਚ ਸੱਚਾ ਵਿਵੇਕ ਹੁੰਦਾ, ਵਿਚਾਰ ਪ੍ਰਾਪਤ ਹੁੰਦਾ, ਬੁੱਧੀ ਦੇ ਅੰਦਰ ਕਿਰਿਆ ਹੁੰਦੀ, ਕਿਉਂਕਿ ਅੰਦਰਲੀ ਕਿਰਿਆ ਸਾਰੀ ਪ੍ਰਕਾਸ਼ 'ਤੇ ਖੜੀ ਹੈ। ਜਿਵੇਂ ਸਾਡੇ ਅੰਦਰ ਮੁੱਖ ਚੀਜ਼ ਕੰਮ ਕਰਦੀ ਆਤਮਾ, ਆਤਮਾ ਪਰਮਾਤਮਾ ਹੀ ਹੈ, ਆਤਮਾ ਪ੍ਰਕਾਸ਼ ਰੂਪ ਹੈ, ਆਤਮਾ ਚੇਤਨ ਹੈ, ਅਤੇ ਚੇਤਨ ਹੋਣ ਕਰਕੇ ਆਤਮਾ ਬੁੱਧੀ ਨੂੰ ਵੀ ਚੇਤਨ ਕਰਦੀ ਹੈ। ਬੁੱਧੀ ਚੇਤਨ ਹੋ ਕੇ ਮਨ ਨੂੰ ਸੁਚੇਤ ਕਰਦੀ ਹੈ, ਅੱਗਿਓਂ ਮਨ ਨੂੰ ਵੀ ਚੇਤਨ ਕਰਦੀ ਹੈ। ਮਨ ਇੰਦਰੀਆਂ ਨੂੰ ਚੇਤਨ ਕਰਦਾ। ਇਸ ਤਰ੍ਹਾਂ ਇਹ ਚੀਜ਼ਾਂ ਸਿਸਟਮ ਨਾਲ ਚੱਲਦੀਆਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜੀ ਆਤਮਾ ਹੈ ਸਾਡੀ, ਇਹ ਪ੍ਰਕਾਸ਼ ਰੂਪ ਹੈ। ਆਤਮਾ ਅੱਗੇ ਫਿਰ ਬੁੱਧੀ 'ਤੇ ਜਿਹੜਾ ਲਾਈਟ ਪਾਉਂਦੀ ਹੈ, ਉਹਦੇ ਕਰਕੇ ਸਾਡੀ ਬੁੱਧੀ ਸੋਚਦੀ ਹੈ, ਵਿਚਾਰ ਕਰਦੀ, ਨਿਸ਼ਚਾ ਕਰਦੀ ਹੈ। ਮਹਾਰਾਜ ਕਹਿੰਦੇ ਨੇ ਉਹ ਬੁੱਧੀ ਮੰਦ ਹੈ, ਪ੍ਰਕਾਸ਼ ਪਿੱਛੋਂ ਪੂਰਾ ਹੀ ਹੈ, ਬੁੱਧੀਮੰਦ ਹੈ। ਮੰਦ ਇਸ ਕਰਕੇ ਜਿਵੇਂ ਬੜੀ ਦੇਰ ਦੇ ਕੋਈ ਬੱਲਬ ਜੇ ਲੱਗੇ ਹੋਣ ਉਹਨਾਂ ਦੇ ਉੱਤੇ ਹੌਲੀ ਹੌਲੀ ਧੂੰਆਂ ਜਿਹਾ ਜੰਮ ਜਾਂਦਾ ਅਤੇ ਉਹ ਚਾਨਣ ਤਾਂ ਪਿੱਛੋਂ ਪੂਰਾ ਹੀ ਆਉਂਦਾ ਪਰ ਧੂੰਆਂ ਜਿਹਾ ਜੰਮਣ ਕਰਕੇ ਉਹਦੀ ਲਾਈਟ ਘੱਟ ਜਾਂਦੀ। ਇਸੇ ਤਰ੍ਹਾਂ ਬੁੱਧੀ ਸਾਡੀ ਮੰਦ ਹੋ ਜਾਂਦੀ ਅਤੇ ਮੰਦ ਬੁੱਧੀ ਨੂੰ ਪ੍ਰਕਾਸ਼ ਪਾਉਣ ਲਈ ਸਾਨੂੰ ਸੱਚੋ ਸੱਚ ਵਿਖਾਣੀਆਂ ਹੈ। ਉਹ ਸੱਚੇ ਨੂੰ ਸੱਚ ਕਰਕੇ ਕਥਨ ਕਰੀਏ ਤਾਂ ਬੁੱਧੀ ਵਿੱਚ ਸੱਚਾ ਵਿਵੇਕ ਪੈਦਾ ਹੁੰਦਾ, ਬੁੱਧੀ ਦੇ ਉੱਪਰਲੀ ਮੈਲ ਉੱਤਰ ਕੇ। ਮੈਲ ਇਹੀ ਹੈ ਜਿਹੜੀ ਸੰਸਾਰ ਨੂੰ ਬੁੱਧੀ ਸੱਚਾ ਮੰਨੀ ਬੈਠੀ। ਸਾਡੀ ਸੰਸਾਰ ਸੱਚਾ ਹੈ, ਧੀਆਂ ਪੁੱਤਰਾਂ ਦੇ ਮੋਹ 'ਚ ਫਸਿਆ, ਵਿਕਾਰਾਂ ਵਿੱਚ ਫਸਿਆ, ਸਵਾਦਾਂ ਵਿੱਚ ਫਸਿਆ। ਇਹ ਬੁੱਧੀ ਇਸੇ ਕਰਕੇ ਸਾਡੀ ਜਿਹੜੀ ਹੈ ਪ੍ਰਕਾਸ਼ਮਾਨ ਸੱਚ ਉਚਾਰਨ ਨਾਲ ਹੁੰਦੀ। ਹੁਣ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਦੇਖਿਆ ਸੀ ਜਾਂ ਰਸੋਈਆਂ ਵਿੱਚ ਚੁੱਲ੍ਹੇ ਬਾਲਣੇ, ਪੁਰਾਣੇ ਟਾਈਮਾਂ 'ਚ ਸਟੋਵ ਜੇ ਬਾਲਣੇ, ਉਹ ਜਿਹੜੇ ਰਸੋਈ ਦੇ ਬੱਲਬ ਹੁੰਦੇ ਸੀ ਉਹ ਵੀ ਧੂੰਏ ਨਾਲ ਕਾਲੇ ਹੋ ਜਾਣੇ। 100 ਵਾਟ ਦਾ ਬੱਲਬ ਵੀ ਉੱਥੇ 0 ਜਿੰਨਾ ਹੀ ਚਾਨਣ ਕਰਦਾ, ਫਿਰ ਉਹਨੂੰ ਉਤਾਰ ਕੇ ਸਰਫ ਵਾਲੇ ਪਾਣੀ ਨਾਲ ਧੋ ਕੇ ਐਂ ਲਿਸ਼ਕਾ ਕੇ ਲਾ ਦਈਏ ਫਿਰ ਚਾਨਣ ਕਰ ਦਿੰਦਾ। ਇਸੇ ਤਰ੍ਹਾਂ ਸਾਡੀ ਬੁੱਧੀ ਦੇ ਉੱਤੇ ਜਿਹੜੀ ਮੈਲ ਚੜ ਜਾਂਦੀ ਹੌਲੀ ਹੌਲੀ, ਦੁਨੀਆਂ ਸੱਚੀ ਹੈ, ਇਹ ਮੇਰਾ ਪਰਿਵਾਰ ਹੈ, ਮੋਹ ਮਾਇਆ ਮਮਤਾ ਦੀ ਮੈਲ ਚੜ੍ਹਦੀ ਗਈ, ਬੁੱਧੀ ਜਿਹੜੀ ਮੰਦ ਪੈ ਗਈ, ਪਿੱਛੋਂ ਪ੍ਰਕਾਸ਼ ਪੂਰਾ ਸੀ ਆਤਮਾ ਦਾ। ਪਰ ਮਹਾਰਾਜ ਕਹਿੰਦੇ ਨੇ ਫਿਰ ਉਹ ਪ੍ਰਕਾਸ਼ ਜਿਹੜਾ ਸੀ ਬੁੱਧੀ ਦੇ ਉੱਤੇ ਜਿਹੜਾ ਉਹ ਜਾਲਾ ਜਿਹਾ ਆ ਗਿਆ, ਧੂੜਾ ਜੰਮ ਗਿਆ, ਕਾਲ ਖਾ ਗਈ। ਹੁਣ ਬੁੱਧੀ ਨੂੰ ਸਾਫ਼ ਕਰਨ ਲਈ ਨਾ ਤਾਂ ਕੋਈ, ਸਤਿਗੁਰੂ ਕੀ ਕਹਿੰਦੇ ਨੇ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੁੱਪੈ ਨਾਵੈ ਕੈ ਰੰਗ। ਨਾਮ ਦੇ ਰੰਗ ਨਾਲ ਉਹ ਜਿਹੜੀ ਬੁੱਧੀ ਦੇ ਉੱਤੇ ਮੈਲ ਜੰਮੀ ਹੋਈ ਸੀ। ਲੋਕੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ, ਇੱਥੋਂ ਪਹਿਲਾਂ ਤਾਂ ਪਛਾਣ ਜੀ ਆ ਜਾਂਦੀ ਵੀ ਇਹ ਤਾਂ ਦਿਮਾਗ ਮੋਟਾ ਜਿਹਾ ਹੀ ਆ ਵਿਚਾਰੇ ਦਾ, ਇਹਨੂੰ ਛੱਡੋ ਪਰੇ, ਜਾਂ ਸਮਝਾ ਕੇ ਦੇਖ ਲੈਂਦੇ ਸ਼ਾਇਦ ਗੱਲ ਬਣ ਜੇ। ਨਾਸਤਕ, ਨਿਸ਼ਰਧਕ, ਮੋਟੀ ਬੁੱਧੀ ਵਾਲੇ, ਅਸੰਖ ਮੂਰਖ ਅੰਧ ਘੋਰ ਜਿਹੜੇ ਹੁੰਦੇ ਨੇ, ਉਹ ਐਸੀ ਗੱਲ ਕਹਿਣਗੇ ਕੀ ਫਾਇਦਾ, ਇਹ ਬਾਣੀ ਇੰਨੀ ਪੜ੍ਹਨ ਦਾ ਕੀ ਫਾਇਦਾ, 25 ਪਾਠਾਂ ਦਾ ਕੀ ਫਾਇਦਾ। ਜਦੋਂ ਸਿਆਣਾ ਬੰਦਾ ਕੋਈ ਗੱਲ ਦੱਸਦਾ ਹੈ ਉਹਦੀ ਗੱਲ ਨੂੰ ਪ੍ਰਵਾਨ ਕਰਨ ਦੀ ਬਜਾਏ ਉਹਦੀ ਉਲਟੀ ਕਾਟ ਮਾਰ ਦੇਣੀ, ਨਿੰਦਾ ਕਰ ਦੇਣੀ ਉਹਦੀ, ਇਹ ਨਹੀਂ ਗੱਲ ਠੀਕ, ਮੈਨੂੰ ਮੰਨੋ ਮੈਂ ਠੀਕ ਕਹਿਣਾ। ਪਰ ਜਿਹੜਾ ਮੈਲ ਉਤਾਰਨੀ ਹੈ, ਸਤਿਗੁਰੂ ਕੀ ਕਹਿੰਦੇ, ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਭਏ ਸੁਖ ਸੈਲ। ਸਤਿਗੁਰੂ ਕਹਿੰਦੇ ਨੇ ਜਿਹੜੀ ਹੈ ਨਾ ਮੈਲ, ਇਹ ਬਾਣੀ ਪੜ੍ਹਨ ਦੇ ਨਾਲ ਹੌਲੀ 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 ਜਨਮ ਜਨਮ ਕੀ ਇਸ ਮਨ ਕਾ ਮਲ ਲਾਗੀ, ਕਾਲਾ ਹੋਆ ਸਿਆਹੋ, ਖੰਦਲੀ ਧੋਤੀ ਉਜਲੀ ਨਾ ਹੋਵੇ ਜੇ 100 ਧੋਵਣ ਪਾਹ। ਉਹ ਲੀਰ ਜੀ ਜਿਹਦੇ ਨਾਲ ਸਾਫ ਸਫਾਈ ਕਰਦੇ ਆ ਰਸੋਈ ਦੇ ਅੰਦਰ ਠੰਡੀਆਂ ਚੀਜ਼ਾਂ, ਪੁਰਾਣੇ ਟਾਈਮ 'ਚ ਲੱਸੀ ਵਾਲਾ ਭਾਂਡਾ ਸਾਫ ਕਰਦੇ, ਮੱਖਣ ਵਾਲਾ, ਜਿੰਨਾ ਮਰਜ਼ੀ ਧੋ ਕੇ ਸੁੱਕਣਾ ਪਾ ਲਓ ਸਾਬਣ ਨਾਲ, ਉਹ ਮੈਲਾ ਹੈ ਥੰਧਿਆਈ ਦਾ। ਇਸੇ ਤਰ੍ਹਾਂ ਜਿਹੜੀ ਮਾਇਆ ਦੀ ਚਿਕਨਾਹਟ ਚਿੰਬੜ ਜਾਂਦੀ ਬੁੱਧੀ ਦੇ ਉੱਤੇ, ਚਿਕਨਾਹਟ ਇੱਕ ਚੀਜ਼ ਹੁੰਦੀ ਧੋਤਿਆਂ ਮਾੜਿਆ ਪਾਣੀ ਮਾਰਿਆ ਸਾਫ਼ ਹੋ ਗਈ, ਇੱਕ ਉਹ ਚੀਜ਼ਾਂ ਜਿਹੜੀਆਂ ਚੀਕਣੀਆਂ ਚੀਕਣੀਆਂ ਚਿੰਬੜ ਜਾਣ ਤਾਂ ਫਿਰ ਲਹਿੰਦੀਆਂ ਨਹੀਂ ਹੈ, ਰਗੜ ਰਗੜ ਕੇ ਵੀ ਲਹਿੰਦੀਆਂ, ਫਿਰ ਉਹ ਕੈਮੀਕਲ ਨਾਲ ਲਾਹੀਆਂ ਜਾਂਦੀਆਂ, ਜਾਂ ਤਾਂ ਜਾਂ ਫਿਰ ਕਈ ਭਾਂਡਿਆਂ ਨੂੰ ਘਿਓ ਹੀ ਚਿੰਬੜ ਜਾਂਦਾ, ਫਿਰ ਉਹਨੂੰ ਗਰਮ ਕਰੀਏ ਅੱਗ 'ਤੇ ਤੱਤੇ ਪਾਣੀ ਨਾਲ ਧੋਣਾ ਪੈਂਦਾ। ਮਹਾਰਾਜ ਕਹਿੰਦੇ ਬੁੱਧੀ ਦੇ ਉੱਤੇ ਮਾਇਆ ਦੀ ਚਿਕਨਾਹਟ ਜੰਮ ਗਈ, ਕਾਲਖ ਜੰਮ ਗਈ, ਕਈ ਚੀਜ਼ਾਂ ਇਕੱਠੀਆਂ ਹੋ ਕੇ ਜੰਮ ਗਈਆਂ ਉੱਥੇ, ਇੱਕ ਪਾਸੇ ਤਾਂ ਮਾਇਆ, ਫਿਰ ਇਹਦੀ ਚਿਕਨਾਹਟ, ਫਿਰ ਇਹਦਾ ਚਿੰਬੜਨਾ, ਫਿਰ ਇਹਨੇ ਲੈਣਾ ਨਾ, ਫਿਰ ਉਸ ਨੂੰ ਅਸੀਂ ਬਾਣੀ ਪੜ੍ਹ ਪੜ੍ਹ ਕੇ ਰੋਜ਼ ਪਾਠ ਥੋੜ੍ਹਾ ਨਹੀਂ ਫਿਰ ਬਹੁਤ ਕਰਨਾ ਪੈਂਦਾ, ਸੇਵਾ ਕਰਨੀ, ਫਿਰ ਪਾਠ ਕਰਨਾ, ਫਿਰ ਸਿਮਰਨ ਕਰਨਾ, ਫਿਰ ਸਤਿਗੁਰੂ ਕਹਿੰਦੇ ਬੁੱਧੀ ਦੇ ਉੱਤੋਂ ਮੈਲ ਉੱਤਰਨੀ ਸ਼ੁਰੂ ਹੁੰਦੀ, ਜਿਉਂ ਜਿਉਂ ਮੈਲ ਉੱਤਰਦੀ ਹੈ ਤਿਉਂ ਤਿਉਂ ਸੁੱਖ ਅਨੁਭਵ ਹੁੰਦਾ। ਮਨਮੁੱਖ ਨੂੰ ਕਹਿੰਦੇ ਜਿਉਂ ਜਿਉਂ ਚੱਲਹਿ ਚੁਭੈ ਦੁੱਖ ਪਾਵ ਹੈ, ਜਮ ਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਆਪਾਂ ਬੁੱਧੀ ਦੇ ਉੱਤੋਂ ਚਿਕਨਾਹਟ ਵਾਲੀ ਮੈਲ ਜੋ ਚਿਪਕੀ ਪਈ ਹੈ ਉਹਨੂੰ ਉਤਾਰਨ ਲਈ ਬਹੁਤ ਜ਼ਿਆਦਾ ਅਭਿਆਸ ਦੀ ਲੋੜ ਪੈਂਦੀ, ਜਿੱਥੇ ਨਾ ਤਾਂ ਹੱਥ ਪਹੁੰਚਦਾ ਨਾ ਕੋਈ ਕੈਮੀਕਲ ਪਹੁੰਚਦਾ। ਬੁੱਧੀ ਕਿਉਂਕਿ ਸੂਖਮੀ ਇੰਨੀ ਜ਼ਿਆਦਾ ਹੈ, ਪ੍ਰਕਾਸ਼ ਰੂਪ ਹੈ, ਫਿਰ ਪ੍ਰਕਾਸ਼ ਨੂੰ ਜਿਹੜਾ ਸਫਾਈ ਕਰਨੀ ਹੈ ਉਹਦੀ, ਉਹਨੂੰ ਫਿਲਟਰ ਕਰਨਾ ਬਹੁਤ ਔਖਾ। ਇਸ ਕਰਕੇ ਜਿਵੇਂ ਹਵਾ ਦੇ ਵਿੱਚ ਧੂੰਆਂ ਮਿਲ ਜੇ ਤਾਂ ਇਹਨੂੰ ਆਪਾਂ ਕਹੀਏ ਮੈਂ ਇਹਨੂੰ ਫਿਲਟਰ ਕਰਦੇ ਹਾਂ, ਇਹ ਵਿੱਚ ਮਿਕਸ ਹੋ ਜਾਂਦਾ ਹਵਾ ਦੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਬੁੱਧੀ ਦੇ ਉੱਤੇ ਜਿਹੜੀ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ, ਬਹੁਤ ਭਜਨ ਬੰਦਗੀ ਸਿਮਰਨ ਕਰਨ ਦੇ ਨਾਲ ਹੀ ਉਤਰਦੀਆਂ ਨੇ। ਤਾਂ ਸਤਿਗੁਰੂ ਕਹਿੰਦੇ ਸੱਚੋ ਸੱਚ ਵਿਖਾਣੀ ਹੈ ਸੱਚੋ ਬੁੱਧ ਵਿਵੇਕ, ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵ ਹੈ ਏਕ। ਇੱਕ ਰਸ ਜੋ ਸਾਰਿਆਂ ਵਿੱਚ ਰਵਿਆ ਮਿਲ ਰਿਹਾ ਨਾ ਪਰਮਾਤਮਾ, ਮਹਾਰਾਜ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਕਥਨ ਕਰਦੇ ਨੇ, ਅਸੀਂ ਉਸ ਇੱਕ ਨੂੰ ਹੀ ਜਪ ਕੇ ਜਿਉਂਦੇ ਹਾਂ, ਹੋਰ ਨਹੀਂ ਅਸੀਂ ਕੋਈ ਕਾਰਜ ਕਰਦੇ ਹਾਂ।